ਪਾਤਸ਼ਾਹ ਮੈਂ ਪਿੱਠ ਕਰਨ ਲੱਗਿਆ। ਐਡੀ ਜ਼ਬਰਦਸਤ ਸ਼ਰਧਾ ਹੋ ਨਹੀਂ ਸਕਦੀ, ਇੰਪੋਸੀਬਲ ਹੈ ਸ਼ਰਧਾ ਇੰਨੀ ਜ਼ਬਰਦਸਤ ਹੋ ਜਾਣੀ। ਉਹਦੇ ਬਾਅਦ ਵਡੇਰੀ ਉਮਰ ਹੈ, ਦਰਿਆ ਦੇ ਕੰਢੇ ਚਲੇ ਜਾਂਦੇ ਨੇ ਤੇ ਉੱਥੇ ਪਾਣੀ ਵਿੱਚ ਗੋਤਾ ਮਾਰ ਕੇ ਬਰਤਨ ਭਰ ਲੈਂਦੇ ਨੇ ਗਾਗਰ, ਤੇ ਬਾਹਾਂ ਤੋਂ ਚੱਕਣੀ ਹੁੰਦੀ ਤੇ ਹੇਠਾਂ ਸਿਰ ਦੇ ਕੇ ਫਿਰ ਖੜੇ ਹੁੰਦੇ। ਕੱਪੜੇ ਕਿਵੇਂ ਸੁਕਾਉਂਦੇ ਨੇ, ਕਿਸ ਤਰ੍ਹਾਂ ਦੇ ਨਾਲ, ਸਰਦੀ ਵੀ ਹੈ ਗਰਮੀ ਵੀ ਹੈ, ਦਿਨ ਰਾਤ ਸੇਵਾ ਕਰ ਰਹੇ। ਮਹਾਰਾਜ ਕਹਿੰਦੇ ਪਿਆਰਿਓ, ਗੁਰਪੀਰਾਂ ਕੀ ਚਾਕੜੀ ਮਹਾਂ ਕਰੜੀ ਸੁਖ ਸਾਰ। ਗੁਰੂਆਂ ਤੇ ਪੀਰਾਂ ਦੀ ਜਿਹੜੀ ਸੇਵਾ ਕਰਨੀ ਹੈ ਕੋਈ ਸੁਖਾਲੀ ਨਹੀਂ ਹੋਇਆ ਕਰਦੀ, ਹੱਦ ਤੋਂ ਜ਼ਿਆਦਾ ਔਖੀ ਹੈ, ਲੇਕਿਨ ਸੁੱਖਾਂ ਦਾ ਸਾਰ ਹੈ, ਨਿਰੇ ਸੁੱਖ ਪ੍ਰਾਪਤ ਹੁੰਦੇ ਨੇ ਇਹਦੇ ਚੋਂ। ਇਸ ਕਰਕੇ ਮਰੀਦ ਵਾਸਤੇ ਜ਼ਰੂਰੀ ਹੈ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਕੋ ਕੁਛ ਕਰ ਨਾ ਜਨਾਵੇ, ਗੁਰੂ ਘਰ ਦੀ ਜੋ ਸੇਵਾ ਕਰਦਾ ਹੈ, ਜੇ ਉਹਦੇ ਵਿੱਚੋਂ ਮੈਂ ਨਹੀਂ ਖਤਮ ਹੋਈ ਤੇ ਮੈਂ ਕਰਦਾ ਮੈਂ ਕਰਦਾ ਮੈਂ ਕਰਦਾ, ਮਹਾਰਾਜ ਕਹਿੰਦੇ ਨਹੀਂ ਪਿਆਰੇ, ਉਹ ਸੇਵਕ ਨਹੀਂ ਹੈ। ਮਾਨ ਅਪਮਾਨ ਮਤੇ ਸੋ ਸੇਵਕ ਨਾ ਹੈ, ਜਿਹੜਾ ਪ੍ਰਸ਼ੰਸਾ ਕਰੇ ਤੇ ਖੁਸ਼ ਹੋ ਗਿਆ, ਥੋੜਾ ਜਿਹਾ ਕ੍ਰਿਟੀਸਿਜ਼ਮ ਹੋ ਗਈ ਨਾਰਾਜ਼ ਹੋ ਗਿਆ, ਉਹ ਸੇਵਕ ਨਹੀਂ ਹੈ, ਉਹ ਤਾਂ ਵਿਹਾਰੀ ਬੰਦਾ ਹੈ। ਉਹਦਾ ਨਿਸ਼ਾਨਾ ਸੇਵਾ ਕਰਨਾ ਨਹੀਂ, ਉਹਨੂੰ ਉਪਮਾ ਜਿਹੜੀ ਹੋ ਰਹੀ ਹੈ ਉਹਦੀ, ਉਹਦਾ ਰਸ ਪ੍ਰਾਪਤ ਹੋ ਰਿਹਾ, ਨਾਮ ਨੂੰ ਉੱਥੇ ਕੋਈ ਨਹੀਂ ਆਉਂਦਾ। ਕਹਿੰਦੇ ਜਿਹੜਾ ਆਪਸ ਕੋ ਕੁਛ ਕਰ ਨਾ ਜਨਾਬ, ਮੈਂ ਤਾਂ ਰਹੇ ਹੀ ਨਾ ਮਨ ਵੇਤੈ ਸਤਿਗੁਰ ਕੇ ਪਾਤ ਤੇ ਸੇਵਕ ਕੇ ਕਾਰਜ ਰਾਸ। ਗੁਰੂ ਦੇ ਨਾਲ ਜੋ ਸੰਬੰਧ ਹੈ ਮਨ ਵੇਚਣਾ ਪੈਂਦਾ। ਰਾਜਾ ਜਨਕ ਮਸ਼ਹੂਰ ਮਿਸਾਲ ਹੈ ਇਸ ਦੀ, ਜਿਸ ਵਕਤ ਉਹਨੂੰ ਜਵਾਬ ਮਿਲ ਗਿਆ ਇਹ ਵੀ ਝੂਠਾ ਉਹ ਵੀ ਝੂਠਾ ਨਿਰਣਾ ਹੋ ਗਿਆ ਉਸਦਾ, ਉਸ ਵੇਲੇ ਉਹਨੇ ਐਲਾਨ ਕਰਿਆ ਕਿ ਸਾਰੇ ਭਾਰਤ ਵਰਸ਼ ਦੇ ਮਹਾਂਪੁਰਸ਼ ਇਸ ਵੇਲੇ ਇੱਥੇ ਬੈਠੇ ਨੇ, ਚੌਂਕੀ ਮੈਂ ਚੰਦਨ ਦੀ ਡਾਉਣਾ, ਉੱਠੋ ਕੋਈ ਮਹਾਂਪੁਰਸ਼ ਇਸ ਚੌਂਕੀ ਦੇ ਉੱਤੇ ਵਿਰਾਜਮਾਨ ਹੋ, ਮੈਂ ਗੁਰੂ ਪੂਜਾ ਕਰਨੀ ਹੈ, ਪਰ ਉੱਠਿਓ ਜਿਹੜਾ ਮੈਨੂੰ ਘੋੜੇ ਦੀ ਰਕਾਬ ਚ ਪੈਰ ਪਾਉਂਦੇ ਪਾਉਂਦੇ ਗਿਆਨ ਕਰਾ ਦੇਵੇ। ਸਾਰੇ ਮਹਾਂਪੁਰਸ਼ਾਂ ਨੇ ਨੀਵੀਆਂ ਪਾ ਲਈਆਂ, ਬਈ ਗਿਆਨ ਗਿਆਨ ਕਿਤੇ ਐਡੀ ਸਿਖਾਲੀ ਚੀਜ਼ ਹੈ, ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰਦਾ ਸਾਰ, ਇਹ ਕੋਈ ਬਚਨ ਤਾਂ ਨਹੀਂ, ਇਹ ਤਾਂ ਪ੍ਰਤੱਖ ਆਤਮਕ ਆਤਮਾ ਸਾਕਸ਼ਾਤ ਕਰਾਉਣੀ ਹੈ, ਗਿਆਨ ਗੱਲਾਂ ਦਾ ਤਾਂ ਹੁੰਦਾ ਨਹੀਂ ਹੈ। ਸਾਰੇ ਨੀਵੀਆਂ ਪਾ ਗਏ। ਉਸ ਵੇਲੇ ਕਿਹਾ ਕੀ ਭਾਰਤ ਵਰਸ਼ ਦੇ ਵਿੱਚੋਂ ਰਿਸ਼ੀਆਂ ਮੁਨੀਆਂ ਦੀ ਅਣਹੋਂਦ ਹੋ ਗਈ, ਇੱਕ ਵੀ ਕੋਈ ਸਮਰੱਥ ਗੁਰੂ ਨਹੀਂ ਇਸ ਥਾਂ ਦੇ ਉੱਤੇ ਜਿਹੜਾ ਮੈਨੂੰ ਗਿਆਨ ਕਰਾ ਦੇਵੇ, ਕਿਉਂਕਿ ਗਿਆਨ ਪਹਿਲਾਂ ਕਰਮ ਹੁੰਦੇ ਨੇ, ਫਿਰ ਕਰਮਾਂ ਦੇ ਨਾਲ ਜਨਮਾਂ ਜਨਮਾਂ ਦੀ ਮੈਲ ਸਾਫ਼ ਹੁੰਦੀ ਹੈ, ਫਿਰ ਦੂਜਾ ਦੋਸ਼ ਬਖਸ਼ੇਪਤਾ ਹੁੰਦਾ ਤੇ ਉਹਦਾ ਉਹ ਦੂਰ ਹੋਇਆ ਕਰਦਾ ਉਪਾਸ਼ਨਾ ਦੇ ਨਾਲ। ਉਪਾਸ਼ਨਾ ਅੰਤਰੀਪ ਵੀ ਹੈ, ਉਪਾਸ਼ਨਾ ਬਾਹਰਲੀ ਵੀ ਹੈ, ਦੋਵੇਂ ਤਰ੍ਹਾਂ ਦੀ ਉਪਾਸ਼ਨਾ ਆਦਮੀ ਨੂੰ ਸਮਝ ਆਉਣੀ ਚਾਹੀਦੀ ਹੈ। ਫਿਰ ਜਿਹੜਾ ਅਵਰਨ ਪੜਦਾ ਹੈ ਉਹ ਗਿਆਨ ਦੇ ਨਾਲ ਦੂਰ ਹੋਇਆ ਕਰਦਾ, ਵੀ ਤਿੰਨ ਚੀਜ਼ਾਂ ਹੋਣ, ਤਿੰਨ ਚੀਜ਼ਾਂ 'ਚ ਤਾਂ ਜ਼ਿੰਦਗੀ ਸਾਰੀ ਲੱਗ ਜਾਂਦੀ ਹੈ। ਕਰਮ ਨਹੀਂ ਸ਼ੁੱਧ ਹੁੰਦੇ, ਮਨ ਟਿਕਦਾ ਨਹੀਂ ਹੈ, ਦੌੜਦਾ ਭੱਜਦਾ, ਤੇ ਗਿਆਨ ਕਿਵੇਂ ਹੋ ਜਾਏਗਾ? ਇਸ ਕਰਕੇ ਸਾਰਿਆਂ ਨੇ ਨੀਵੀਆਂ ਪਾ ਲਈ। ਜਿਸ ਵਕਤ ਉਹਨੇ ਕਿਹਾ ਵੀ ਕੋਈ ਵੀ ਮਹਾਂਪੁਰਸ਼ ਐਸਾ ਨਹੀਂ ਹੈ ਸਾਰੀ ਸਭਾ ਜਿਹੜਾ ਮੈਨੂੰ ਗਿਆਨ ਕਰਾ ਦੇਵੇ, ਉਸ ਵੇਲੇ ਇੱਕ ਬੱਚਾ ਅਸ਼ਟਾਵਕਰ ਨਾਮ ਦਾ ਆਉਂਦਾ ਹੈ, ਕਹਿਣ ਲੱਗਿਆ ਰਾਜਨ ਘੋੜਾ ਮੰਗਾ। ਸਭ ਹੈਰਾਨ ਹੋ ਗਏ ਵੀ ਇਹ ਬੱਚਾ ਕਿਵੇਂ ਕਰਾ ਦੂ ਗਿਆਨ। ਰਾਜੇ ਨੇ ਘੋੜਾ ਮੰਗਾ ਲਿਆ, ਪੈਰ ਰੱਖਣ ਲੱਗਿਆ ਰਕਾਬ ਦੇ ਵਿੱਚ, ਕਹਿੰਦੇ ਠਹਿਰ ਦੇਖ ਤੈਨੂੰ ਹੋ ਜਾਣਾ ਗਿਆਨ। ਗਿਆਨ ਹੋਏ ਤੇ ਜੀਵ ਦਾ ਤੇ ਪਰਮੇਸ਼ਰ ਦਾ ਕੋਈ ਭੇਦ ਨਹੀਂ ਰਹਿਣਾ, ਪਰਮੇਸ਼ਰ ਜੋ ਚੀਜ਼ ਅਸਲੀ ਹੈ ਉਹ ਸਾਕਸ਼ਾਤਕਾਰ ਹੋ ਜਾਣੀ ਹੈ, ਤੇ ਉਹਦੇ ਬਾਅਦ ਤੇਰੀ ਮੌਜ ਹੈ, ਜਿੱਧਰ ਨੂੰ ਤੇਰਾ ਜੀ ਕਰੇ ਤਖ਼ਤ ਤੇ ਬੈਠ ਕੇ ਰਾਜ ਕਰੇ, ਚਾਹੇ ਤੂੰ ਬਾਹਰ ਨਿਕਲ ਜਾਵੇਂ ਆਪਣਾ ਆਨੰਦ ਲੈਣ ਵਾਸਤੇ। ਸੋ ਗੁਰੂ ਦਕਸ਼ਣਾ ਤੇਰੇ ਸਿਰ ਤੇ ਰਹਿ ਜਾਏਗੀ, ਸੋ ਪਹਿਲਾਂ ਗੁਰੂ ਦਕਸ਼ਣਾ ਦੇ। ਕਹਿੰਦਾ ਮਹਾਰਾਜ ਆਗਿਆ ਕਰੋ। ਕਹਿਣ ਲੱਗੇ ਵੀ ਜੋ ਕੁਛ ਤੇਰੇ ਕੋਲ ਆ ਉਹ ਦੇ ਦੇ, ਜੋ ਜੋ ਚੀਜ਼ ਤੇਰੇ ਕੋਲ ਆ ਉਹ ਸਾਨੂੰ ਦੇ ਦੇ। ਕਹਿਣ ਲੱਗੇ ਤਿੰਨ ਚੀਜ਼ਾਂ ਤੇਰੇ ਕੋਲ, ਤਨ ਹੈ, ਮਨ ਹੈ, ਧਨ ਹੈ। ਇਹਦੇ ਵਿੱਚ ਜਿਹੜਾ ਮਨ ਹੈ, ਇਹ ਮਨ ਅਸੀਂ ਚਾਰ ਚੀਜ਼ਾਂ ਨੂੰ ਕਹਿੰਦੇ ਹਾਂ ਕਿ ਇੱਕ ਤਾਂ ਉਹ ਜਿਹੜਾ ਫੁਰਨੇ ਕਰਦਾ, ਇੱਕ ਜਿਹੜਾ ਬੁੱਧੀ ਹੈ ਇਹਦੇ ਵਿੱਚ ਡਿਸਟਿੰਕਸ਼ਨ ਪਾਵਰ, ਇੱਕ ਉਹ ਜਿਹੜੀ ਫੀਲਿੰਗ ਹੈ ਇਹਦੇ ਵਿੱਚ ਦੀ, ਇੱਕ ਤੇਰਾ ਮੈਂ ਭਾਵ ਹੈ, ਮੈਂ ਰਾਜਾ ਜਨਕ। ਇਹ ਚਾਰਾਂ ਦੇ ਸਮੂਹ ਨੂੰ ਅਸੀਂ ਮਨ ਕਹਿੰਦੇ ਹਾਂ। ਇਹ ਸਾਡੇ ਹਵਾਲੇ ਕਰਦੇ, ਇਹ ਤੇਰੇ ਕੋਲ ਹੈ। ਸੋ ਉਸ ਵੇਲੇ ਕਹਿਣ ਲੱਗਿਆ ਮੈਂ ਆਪਣਾ ਮਨ ਦਿੰਦਾ ਆਪ ਨੂੰ। ਕਹਿੰਦੇ ਸਮਝਦਾ ਮਨ ਨੂੰ, ਹੁਣ ਸਮਝ ਲੈ ਚੰਗੀ ਤਰ੍ਹਾਂ ਇਹ ਗੱਲ। ਕਹਿੰਦਾ ਸਮਝ ਲਈ, ਉਹ ਤੇ ਬਾਅਦ ਜਾਂ ਘੋੜੇ ਦੀ ਰਕਾਬ ਚ ਪੈਰ ਰੱਖਣ ਲੱਗਿਆ, ਕਹਿੰਦੇ ਠਹਿਰ। ਕਹਿੰਦੇ ਕਿਸਨੇ ਕਿਹਾ ਤੈਨੂੰ ਇਹ ਬਾਤ, ਤੈਨੂੰ ਕਿਸਨੇ ਕਹੀ ਹੈ ਵੀ ਘੋੜੇ ਦੀ ਪੈਰ ਚ ਰਕਾਬ ਰੱਖ ਲੈ। ਸੋਚਣ ਲੱਗ ਗਿਆ ਕਿ ਇਹ ਤਾਂ ਮੈਂ ਇਹਨਾਂ ਨੂੰ ਦੇ ਚੁੱਕੀ ਹਾਂ, ਹੁਣ ਮੇਰਾ ਅਧਿਕਾਰ ਨਹੀਂ ਹੈ ਇਹਦੇ ਉੱਤੇ। ਖੜਾ ਰਿਹਾ, ਗੱਲ ਸਮਝ ਚ ਪੈ ਗਈ। ਅੱਧਾ ਘੰਟਾ ਖੜੇ ਨੂੰ ਲੰਘ ਗਿਆ, ਇਹਨਾਂ ਨੂੰ ਇੱਕ ਬ੍ਰਾਹਮਣ ਆ ਗਿਆ ਕਿ ਕਹਿਣ ਲੱਗਿਆ ਰਾਜਨ ਮੇਰੇ ਲੜਕੇ ਦੀ ਬਰਾਤ ਡਾਕੂਆਂ ਨੇ ਲੁੱਟ ਲਈ, ਕਿਰਪਾ ਕਰ ਹੁਕਮ ਕਰ, ਫੌਜ ਨੂੰ ਹੁਕਮ ਕਰ, ਪੁਲਿਸ ਨੂੰ ਹੁਕਮ ਕਰ, ਇਹ ਜੰਗਲ ਦੇ ਵਿੱਚ ਲੁੱਟੀ ਹੈ। ਉਹ ਚੁੱਪ ਕਰਿਆ ਖੜਾ, ਕੋਈ ਫੁਰਨਾ ਨਹੀਂ ਉਠਾ ਸਕਦਾ, ਨਾ ਬੁੱਧੀ ਨੂੰ ਵਰਤ ਰਿਹਾ, ਨਾ ਫੁਰਨੇ ਨੂੰ ਵਰਤ ਰਿਹਾ, ਨਾ ਚਿੱਤ ਨੂੰ ਵਰਤ ਰਿਹਾ, ਨਾ ਮੈਂ ਨੂੰ ਵਰਤ ਰਿਹਾ। ਇਹ ਤਾਂ ਦੇ ਚੁੱਕਿਆ, ਹੁਣ ਬਾਕੀ ਤਾਂ ਉਹਦੇ ਕੋਲ ਬਚਿਆ ਹੀ ਕੁਛ ਨਾ। ਜਾਂ 15 ਮਿੰਟ ਹੋ ਗਏ ਉਹਦੇ ਬਾਅਦ ਉਹ ਬ੍ਰਾਹਮਣ ਗਾਲਾਂ ਕੱਢਣ ਲੱਗ ਗਿਆ, ਬੜੀਆਂ ਗਾਲਾਂ ਕੱਢੀਆਂ। ਉਸੇ ਤਰ੍ਹਾਂ ਟਸ ਤੋਂ ਮਸ ਨਾ ਹੋਇਆ, ਬ੍ਰਾਹਮਣ ਚਲਿਆ ਗਿਆ ਗਾਲਾਂ ਕੱਢਦਾ। ਉਸ ਤੋਂ ਬਾਅਦ ਅਸ਼ਟਾਵਕਰ ਨੇ ਕਿਹਾ ਕਿ ਰਾਜਨ ਛੱਡ ਦੇ ਹੁਣ ਘੋੜੇ ਤੇ, ਰਕਾਬ ਤੇ ਚੜ੍ਹਨ ਦੀ ਕੋਈ ਲੋੜ ਨਹੀਂ, ਘੋੜੇ ਤੇ ਚੜ੍ਹਨ ਦੀ ਲੋੜ ਨਹੀਂ, ਰਕਾਬ ਚ ਪੈਰ ਪਾਉਣ ਦੀ ਲੋੜ ਨਹੀਂ, ਹੁਣ ਗੱਲ ਘੱਟ। ਕਹਿੰਦੇ ਇਹ ਦੱਸ, ਮਨ ਇਹ ਮਨ ਸਾਡੇ ਹਵਾਲੇ ਕਰਨ ਤੋਂ ਬਾਅਦ ਤੇਰੇ ਕੋਲ ਬਚਿਆ ਕੀ? ਕਹਿਣ ਲੱਗਿਆ ਮਹਾਰਾਜ ਇੱਕ ਪਰਮ ਸੱਤਾ ਬਚੀ, ਹੋਰ ਕੁਛ ਨਹੀਂ ਬਚਿਆ। ਉਹ ਸੱਤਾ ਮੈਨੂੰ ਅਨੁਭਵ ਹੁੰਦੀ ਰਹੀ, ਕਹਿੰਦੇ ਉਹੀ ਆਤਮਾ ਹੈ, ਉਹੀ ਪਰਮਾਤਮਾ ਹੈ। ਆਤਮਾ ਪਰਾਤਮਾ ਏਕੋ ਕਰੇ, ਅੰਤਰ ਕੀ ਦੁਬਧਾ ਅੰਤਰ ਮਰੇ। ਗਿਆਨ ਹੋ ਗਿਆ, ਕਹਿਣ ਲੱਗੇ ਹੁਣ ਤਖ਼ਤ ਤੇ ਬੈਠ, ਇਹਦੇ ਨੇਚੇ ਚ ਆ ਕੇ ਤੂੰ ਰਾਜ ਕਰ, ਸੰਸਾਰ ਦਾ ਭਲਾ ਕਰ। ਤੈਂ ਕੁਛ ਨਹੀਂ ਕਰਨਾ, ਇਹ ਹੋਏ ਰਿਹਾ ਜੋ ਕੁਛ ਹੋ ਰਿਹਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ। ਸੋ ਮਨ ਵਿੱਚ ਹੈ ਸਤਿਗੁਰ ਕੇ ਪਾਤ ਤੇ ਸੇਵਕ ਕੇ ਕਾਰਜ ਰਾਸ। ਇਸ ਕਰਕੇ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਨਾਲ ਫਰਮਾਨ ਕੀਤਾ। Thank you. ਗੱਲੀ ਹੋਵਣਾ ਪਹਿਲੀ ਸ਼ਰਤ ਹੈ ਜੇ ਤੋ ਪਿਆ ਪ੍ਰੇਮ ਖੇਲਣ ਕਾ ਚੋ ਸਿਰ ਧਰ ਤਲੀ ਗਲੀ ਮੋਰੀਆ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਇਹ ਚੀਜ਼ ਜਿਹੜੀ ਮੈਂ ਸਾਡੇ ਅੰਦਰ ਇਹ ਗੁਰੂ ਦੇ ਚਰਨਾਂ ਚ ਭੇਟ ਕਰਨੀ ਪੈਂਦੀ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਜੀਵਨ ਦੀ ਤਾਂ ਆਸ ਛੱਡ ਦੇ ਕਿਉਂਕਿ ਜਿਉਣਾ ਹੀ ਨਹੀਂ ਮੁੜ ਕੇ ਮਰਨਾ ਹੀ ਮਰਨਾ ਹੈ ਹੁਣ ਇਹਦੇ ਚ ਸਵਾਲ ਹੁੰਦਾ ਵੀ ਗੁਰੂ ਮਹਾਰਾਜ ਨੇ ਕਿਹਾ ਜਿਹਾ ਸਖ਼ਤ ਹੁਕਮ ਦੇਤਾ ਸਾਰੀ ਦੁਨੀਆਂ ਜਿਉਣਾ ਚਾਹੁੰਦੀ ਹੈ ਉਹ ਕਹਿੰਦੇ ਪਿਆਰਿਆ ਤੇਰਾ ਜਿਹੜਾ ਜਿਉਣਾ ਈਗੋ ਦਾ ਜਿਉਣਾ ਹਉਮੈ ਦਾ ਜਿਉਣਾ ਜਦ ਤੱਕ ਤੂੰ ਹਉਮੈ ਦੇ ਮੰਡਲ ਵਿੱਚ ਜਿਉਣਾ ਤੇਰੇ ਦੁੱਖਾਂ ਦਾ ਖਾਤਮਾ ਨਹੀਂ ਹੁੰਦਾ ਹਉਮੈ ਇਹ ਆਜ਼ਾਦ ਹੈ ਹਉਮੈ ਕਰਮ ਕਮਾਏ ਹਉਮੈ ਇਹ ਬੰਧਨਾ ਫਿਰ ਫਿਰ ਜੁਨੀ ਪਾਏ ਤੂੰ ਕਰਮ ਕਰੇਗਾ ਕਰਮਾਂ ਨੇ ਤੇਰੇ ਨਾਲ ਚਿੰਬੜਨਾ ਕਰਮਾਂ ਦਾ ਫਲ ਭੋਗਣ ਵਾਸਤੇ ਤੈਨੂੰ ਛੋਟੀਆਂ ਜੁਨਾਂ ਚ ਵੀ ਜਾਣਾ ਪਏਗਾ ਉੱਚੀਆਂ ਚ ਵੀ ਆ ਜਾਏਗਾ ਚੱਕਰ ਚੋਂ ਨਿਕਲ ਨਹੀਂ ਸਕਦਾ ਕਿਉਂਕਿ ਈਗੋ ਨਿਕਲ ਨਹੀਂ ਦਿੰਦੀ ਜਦ ਤੱਕ ਈਗੋ ਹਉਮੈ ਆਦਮੀ ਦੇ ਅੰਦਰ ਹੈ ਉਨੀ ਦੇਰ ਤੱਕ ਕੀਤੇ ਹੋਏ ਕਰਮ ਚਿੰਬੜਦੇ ਹੀ ਰਹਿਣੇ ਕਰਮ ਕਰਤ ਹੋਵੇ ਨੇ ਕਰਮ ਨਹੀਂ ਹੋ ਸਕਦਾ ਕਿਉਂਕਿ ਮੈਂ ਕਰਦਾ ਮੈਂ ਉਹਦੇ ਅੰਦਰ ਬੋਲਦੀ ਹੈ ਕਿ ਮੈਂ ਕਰ ਜੇ ਭਲਾ ਹੋਰ ਤਰ੍ਹਾਂ ਦਾ ਫਿਕਰਾ ਕਰ ਲਵੇ ਕਿ ਦਾਸ ਤੋਂ ਕਰਾਇਆ ਜਾ ਰਿਹਾ ਜੀ ਉਹ ਇਹਦਾ ਗੱਲ ਕਹਿਤੀ ਅੰਦਰੋਂ ਤਾਂ ਮੈਂ ਹੀ ਕਹਿੰਦਾ ਇੱਕ ਹੋਏ ਕਹਿ ਸਭ ਕੋਏ ਹਉਮੈ ਗਰਭ ਵਿਆਪੇ ਕਹੇ ਤੇ ਨਹੀਂ ਹੁੰਦਾ ਹੈ ਇਹ ਤਾਂ ਕੋਈ ਅਵਸਥਾ ਹੀ ਹੋਰ ਹੈ ਪੂਰਨ ਗਿਆਨ ਤੋਂ ਬਗੈਰ ਮੈਂ ਨਹੀਂ ਮਰਿਆ ਕਰਦੀ ਮੈਂ ਜਿਉਂਦੀ ਉਹ ਰਹਿੰਦੀ ਹੈ ਮੈਂ ਦਾ ਹੀ ਸਾਰਾ ਝਗੜਾ ਮਹਾਰਾਜ ਕਹਿੰਦੇ ਕਬੂਲਦਾ ਮੁੜ ਨਹੀਂ ਤੈਨੂੰ ਜੀਵਨ ਮਿਲਣਾ ਤੈਨੂੰ ਜੋ ਜੀਵਨ ਮਿਲੇਗਾ ਅਸਲੀ ਜੀਵਨ ਜਿਹੜਾ ਤੇਰਾ ਜਿਹਨੂੰ ਭੁੱਲਿਆ ਹੋਇਆ ਉਹਦੀ ਪ੍ਰਾਪਤੀ ਹੋਈ ਤੂੰ ਆਤਮ ਸਰੂਪ ਹੈ ਜੀਵ ਕਿਉਂ ਬਣਦਾ ਵਾਰ ਵਾਰ ਥੱਲੇ ਕਿਉਂ ਆਉਣਾ ਸੋ ਮਹਾਰਾਜ ਕਹਿੰਦੇ ਜੇ ਕੁਛ ਲੈਣਾ ਨਾ ਪਿਆਰਿਓ ਮੁਰਦਾ ਹੋਏ ਮਰੀਜ਼ ਨਾ ਗੱਲੀ ਹੋਣਾ ਗੱਲਾਂ ਨਾਲ ਤਾਂ ਨਹੀਂ ਬਣਦਾ ਇਹਦੇ ਚ ਤਾਂ ਮੁਰਦਾ ਬਣਨਾ ਪੈਂਦਾ ਬੇਅੰਤ ਮਹਾਂਪੁਰਸ਼ਾਂ ਦੀਆਂ ਆਹ ਤੁਹਾਡੇ ਕੋਲ ਇੱਕ ਮਹਾਤਮਾ ਰਿਹਾ ਕਰਦੇ ਸੀ ਇੱਕ ਡਾਕੂ ਨੇ ਡਾਕਾ ਮਾਰਿਆ ਤੇ ਨਾਭੇ ਦੀ ਪੁਲਿਸ ਉਹਦੇ ਪਿੱਛੇ ਪਈ ਹੋਈ ਹੈ ਉਹ ਜਾਂਦਾ ਜਾਂਦਾ ਨੇੜੇ ਆ ਗਿਆ ਤਾਂ ਪੁਲਿਸ ਦਾ ਵੀ ਨੇੜੇ ਆ ਰਹੀ ਹੈ ਖੁਰਾ ਕੱਢ ਲਿਆ ਉਹਨਾਂ ਨੇ ਉਹ ਇੱਕ ਮਹਾਤਮਾ ਸੀ ਉਹਨਾਂ ਕੋਲ ਚਲੇ ਗਿਆ ਜਾ ਕੇ ਕਹਿੰਦਾ ਵੀ ਮਹਾਰਾਜ ਮੈਨੂੰ ਬਖਸ਼ ਦਿਓ ਹੁਣ ਮੈਨੂੰ ਬਚਾ ਲਓ ਕਹਿੰਦੇ ਕੀ ਗੱਲ ਕਹਿੰਦਾ ਮੈਂ ਡਾਕੂ ਹਾਂ ਪੁਲਿਸ ਪਈ ਹੋਈ ਆ ਮੇਰੇ ਪਿੱਛੇ ਉਹ ਖੁਰਾ ਦੇਖਦੇ ਦੇਖਦੇ ਅੰਦਰ ਆ ਗਏ ਸੰਤਾਂ ਨੇ ਕਿਹਾ ਦੇਖ ਪਿਆਰਿਆ ਸਾਡੇ ਕੋਲ ਨਾ ਕੋਈ ਕਿਲ੍ਹਾ ਹੈ ਨਾ ਕੋਈ ਕੋਰਟ ਹੈ ਨਾ ਕੋਈ ਭੋੜਾ ਜਿਹਦੇ ਤੈਨੂੰ ਵੜ ਜਾਈਏ ਉਹ ਚੱਕ ਮਾਲਾ ਤੇ ਇੱਥੇ ਵਾਹਿਗੁਰੂ ਵਾਹਿਗੁਰੂ ਕਹੀ ਜਾ ਰਾਮ ਰਾਮ ਕਹੀ ਜਾ ਬਹਿ ਜਾ ਆਪੇ ਹੀ ਰਾਮ ਬਚਾ ਲੂ ਤੈਨੂੰ ਉਹ ਮੈਂ ਜਿਵੇਂ ਬਹਿ ਗਿਆ ਤੇ ਬੈਠਾ ਮਾਲਾ ਫੜ ਲਈ ਹੱਥ ਵਿੱਚ ਛੇਤੀ ਛੇਤੀ ਘੁਮਾਉਂਦਾ ਉਧਰੋਂ ਪੁਲਿਸ ਆ ਗਈ ਕਹਿੰਦੇ ਚੋਰ ਆਇਆ ਸੀ ਕਹਿੰਦੇ ਭਾਈ ਨਾ ਸਾਨੂੰ ਚੋਰ ਤੇ ਨਾ ਕੋਈ ਰਾਜਾ ਚੋਰ ਸਾਧ ਸਭ ਬੰਦ ਸਨ ਸਾਨੂੰ ਤਾਂ ਇੱਕੋ ਹੀ ਪਰਮੇਸ਼ਰ ਨਜ਼ਰ ਆਉਂਦਾ ਤੁਹਾਡੇ ਵਾਸਤੇ ਕੋਈ ਚੋਰ ਹੈ ਕੋਈ ਰਾਜਾ ਦੁਨੀਆ ਵਾਸਤੇ ਨੇ ਸਾਨੂੰ ਤਾਂ ਇੱਕ ਪਰਮੇਸ਼ਰ ਤੋਂ ਬਗੈਰ ਹੋਰ ਨਜ਼ਰ ਨਹੀਂ ਆਉਂਦਾ ਦੇਖ ਲਓ ਜੇ ਚੋਰ ਬੈਠਾ ਆ ਬੈਠਾ ਦੇਖ ਲਓ ਜੇ ਹੋ ਗਿਆ ਕਹਿੰਦੇ ਇਹ ਤਾਂ ਸਾਧ ਗਿਆ ਬੜਾ ਜਾ ਕਹਿੰਦੇ ਮਾਲਾ ਫਿਰੀ ਜਾਂਦਾ ਉਹ ਦੇਖ ਦੁੱਖ ਕੇ ਮੁੜ ਗਏ ਉਹ ਚਰਨ ਚਰਨੀ ਲੱਗ ਗਿਆ ਕਹਿੰਦਾ ਮਹਾਂਪੁਰਸ਼ੋ ਇਹ ਨਾਮ ਚ ਤਾਂ ਬੜੀ ਤਾਕਤ ਹੈ ਮੈਨੂੰ ਪ੍ਰਤੱਖ ਬਚਾ ਲਿਆ ਮੈਨੂੰ ਹੁਣ ਗਾਹਾਂ ਵੀ ਬਚਾਓ ਕਹਿੰਦੇ ਪਿਆਰਿਆ ਜੇ ਗਾਹਾਂ ਬਚਣ ਦੀ ਜਾਚ ਹੈ ਤਾਂ ਮੈਂ ਤਾਂ ਨਹੀਂ ਇੰਨੀ ਸ਼ਕਤੀ ਵਾਲਾ ਤੈਨੂੰ ਮੈਂ ਇੱਕ ਸੰਤਾਂ ਦੀ ਦੱਸ ਪਾ ਦਿੰਦਾ ਉਹ ਛੀਂਟਾਂ ਵਾਲੇ ਨੇ ਉੱਥੇ ਚਲਿਆ ਜਾ ਉੱਥੇ ਚਲਿਆ ਗਿਆ ਤਾਂ ਉਹ ਮਹਾਤਮਾ ਕਹਿਣ ਲੱਗੇ ਦੇਖ सेवा करनी है तो तेन मरना पैना पहला, तेरा सुभा है क्रूर, तू तो यह सेवका कुट करेगा, मरना पैना प्यार अजे कुछ लैं। कहना महाराज मैं तो मर के ही आया थोड़े को। दूजी गल उन्होंने कही भी आ जड़े साडे सेवादार ने ये किसी के पैर नहीं लगन देंगे, जे कोई साल कटिक जे इन्हों खतरा पैदा हो जाता इन्हों उठा देंगे ने, जे तो इन्हों तू कट गया फिर तो बच कुछ लै लेगा, जे नठ गया इन्हों का नठाया हुआ फिर नहीं कुछ मिलना। असी तो दखल नहीं देंगे हुए देंदे होंगे, साडा तो एक ही है भी मर के आ जाएगा तो ठीक है नहीं ना वो सेवा दिन रात करी जाए। तीन साल अपने कोलों खांदा रहा, उसके बाद पैसे मुक गए सारे, सेवा करी जाता संत कुछ खास ध्यान देने लग गए। इन्हें लांगरी ने ते दूसरे सेवादार ने कहा भी आ बहुत ही नेड़े लगता जाता इन्हें उठाओ, बूरे दियां रोटियां आटे विच जद उहदी रोटी लाउणी बूरा पा देना। तीन साल खांदा रहा बूरा, लेकिन उन्हें कदे शिकायत ना दी, कहिंदे मैं कठिया ही ना आए तां दुआ जरा लांगरी सी कहिंदा मैं उठाउणा। वो लंगर वरत जाया करे, जब इनू लंगर देण सब्जी जां दाल उहदे च नमक भर दिया करन बहुत सारा, रोटी च नमक पा दिया करन, यह दाल सब्जी तो लिया ही ना करे, रोटी विच नमक हुंदा सी उहनू पानी च भिउं दिया करे, वो पानी नमक काफी खिंच लैंदा सी उहदे बाद खा लैणा, इहने कमजोर होना शुरू हो गया। नौ साल लंघ गए ते अजे भी ना गया, कहिंदे हुण नहीं जांदा इह। अखीर कहण लगे बाल पाओ इहदी रोटी च, बरीक बाल रोटी च पा दिया। महात्मा नूं नहीं इहने कहा कदे भी, शिकायत नहीं करी। असीं तां मिंट लाउंदे आ शिकायत करन वेले भी महाराज मैनूं आह तंग कर। अजकल तो संत बड़िया बड़िया रखते ने भी कि नठे ना जा सारे, वो गल् गई जैसट लैने से बड़िया चीजा देनिया, गल ना संत रहे ना चेले रहे ने, दोए नहीं रहे, नठना ही हो गया, बस गुजारा ही करते। सो बाल पा लिया कर, रोटी वह सुका लिया करे, सुका के कुट लिया करे, कपड़े साफ करके वो पुंजिया हुआ आटा खा लिया करे ते बाल निकल जाएगा। कमजोर हो गया, बारह साल लंघे ते लकड़ा लिया सी, आ जड़ी अपनी साइफन जाती है इनू टप्पण लग्या सी जड़ा नाला, वो टप्पण लग्या नाले, नाला टप्पना होया गिर गया, उत्थे भरा भी गिर गया ते मन विच कहा कि मना बनिया तां कुछ ना, बारह साल लंघे कुछ ना बनिया, तो हुण तां शरीर इन्ना कमजोर हो गया कि आ निक्का जिहा काला जिहा नहीं लंघ होया मेरे। उस वेले महापुरश डेरे चों उठे, उठ के चल पे, उधर रस्ते च जाके मिल गए, नाल सेवादार लै गए, कहिंदे आ भरा चक्क ये तो लो। उस वेले चिट्ठियां लिखतियां सारे भी इकट्ठ करो, सारे जिन्ने उन्होंने मनण वाले से कट्ठे हो गए, कहिंदे ऐ करो ये नवे कपड़े पा के लियाओ, बस्तर बना के लै आंदे। ते उस वेले सारयां दे सामने कहण लगे क्यों भाई प्रेमी आ, जब तू नाले ते गिरिया सी तैं की कहा सी? कहिंदा महाराज तुसीं आपे ही जाणदे हो की कहा सी, मैं जे गल कोई कही हो सकता मैं भुल जावां, वध कह दां घट कह दां। कहिंदे यही कहा सी ना भी बनिया नहीं मेरा कुछ? कहिंदा हां महाराज। उस वेले कहण लगे एकांत च लै गए, लिजा के साधन दस के सारे ब्रह्म ज्ञान का भंडारा बख्श दिता, उन्हें मुड़ के लिया के अपने बराबर तख्त पोश ते बिठा ले। पहले लो साध सिंह जी ए परख दे विच पूरा उतरे है, बारह साल मुर्दा रह के इन्हें सेवा करी, ऐ मेरे सेवादार इन्हू बुरा भी पाते रहे, नमक पा पा के दिंदे रहे, अखीर बाल पा दिंदे सी, पर ये धन मैं कट गया ते अज ये पूरा है ते अज मैं शरीर छड़ देना ते मेरे पिछों इनू सारे नमस्कार करो, हुण आ के मेरे ते बाद यही होएगा। ਸੋ ਕਹਿੰਦੇ ਐ ਨਹੀਂ ਮਿਲਿਆ ਕਰਦਾ, ਮਿਲਦਾ ਤਾਂ ਪਹਿਲਾਂ ਮਰਨਾ ਪੈਂਦਾ, ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ, ਸਾਵਰ ਸਿਦਕ ਸ਼ਹੀਦ ਭਰਮ ਪਾਉ ਹੋਣਾ। ਅਸੀਂ ਤਾਂ ਕਹਿੰਦੇ ਹਾਂ ਜੀ ਇਹ ਤਾਂ ਨੈਗੇਟਿਵ ਵੇ ਆਫ ਅਪਰੋਚ ਹੈ, ਪੋਜ਼ਿਟਿਵ ਜਿਹੜਾ ਹੈ ਉਹ ਤਾਂ ਹਮੇ ਦਾ ਭਰਿਆ ਹੋਇਆ, ਖੁਦ ਹੀ ਕੋ ਕਰ ਬੁਲਾਉਂਦੇ ਤਨਾ ਕਿ ਖੁਦ ਖੁਦਾ ਹੋ ਜਾ, ਖੁਦਾ ਬੰਦੇ ਸੇ ਪੁੱਛੇ ਬਤਾ ਤੇਰੀ ਕਿਆ ਰਜ਼ਾ ਕਿਆ। ਇਹ ਗੁਰਮੁਖ ਦਾ ਮਾਰਗ ਨਹੀਂ ਹੈ, ਇਹ ਤਾਂ ਅਹਮ ਬ੍ਰਹਮ ਅਸਮੀ ਦਾ ਮਾਰਗ ਹੈ, ਮੈਂ ਹੀ ਬ੍ਰਹਮ ਹੂੰ, ਇਹ ਗੁਰੂ ਨੇ ਨਹੀਂ ਪ੍ਰਵਾਨ ਕਰਿਆ। ਗੁਰੂ ਹੋਰ ਤਰ੍ਹਾਂ ਚੱਲਦੇ ਨੇ, ਕਹਿਣ ਦੀ ਬਾਤ ਨਹੀਂ ਰਹਿੰਦੀ, ਉਹ ਲੀਨ ਹੋ ਜਾਂਦਾ ਆਪਣੇ ਆਪ, ਇਹ ਕਹਿਣਾ ਕੀ ਹੈ, ਉੱਚਾ ਨਹੀਂ ਕਹਿਣਾ, ਮਨਵੇਂ ਰਹਿਣਾ, ਰੌਲਾ ਨਹੀਂ ਪਾਉਂਦਾ ਵੀ ਮੈਂ ਹੀ ਬਣ ਗਿਆ, ਮੈਂ ਤਾਂ ਮੈਂ ਰਹਿ ਗਈ ਫਿਰ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਸਾਵਰ ਸਿਦਕ ਸ਼ਹੀਦ ਭਰਮ ਪਾਉ ਹੋ, ਸਬਰ ਹੋਵੇ ਹੱਥ ਤੋਂ ਜ਼ਿਆਦੇ ਉਹਦੇ ਚ ਸਿਦਕ ਹੋਵੇ। ਇੱਕ ਵਾਰੀ ਇਰਾਨ ਦੇ ਬਾਦਸ਼ਾਹ ਨੇ ਉਹਦੇ ਦਰਬਾਰ ਚ ਕਥਾ ਹੁੰਦੀ ਇਹ ਗੱਲ ਪੁੱਛੀ ਕਿ ਮੈਨੂੰ ਇਹ ਦੋ ਟਰਮਾਂ ਜਿਹੜੀਆਂ ਨੇ ਧਰਮ ਦੀਆਂ, ਇੱਕ ਸਬਰ ਤੇ ਸ਼ੁਕਰ, ਇਹ ਮੈਂ ਨਹੀਂ ਸਮਝ ਸਕਿਆ। ਮਲਾਣਿਆਂ ਨੇ ਬੜੇ ਅਰਥ ਕਰੇ, ਕਹਿੰਦਾ ਨਹੀਂ ਮੈਨੂੰ ਨਹੀਂ, ਮੈਨੂੰ ਇਹ ਸਹੀ ਨਹੀਂ ਅਰਥ ਆ ਰਿਹਾ, ਕੋਈ ਸਹੀ ਕਰੋ। ਉਸ ਵੇਲੇ ਇੱਕ ਸੂਫੀ ਪੀਰ ਉੱਠਿਆ, ਉਹ ਕਹਿਣ ਲੱਗਿਆ ਜੇ ਤੁਸੀਂ ਇਹ ਅਰਥ ਜਾਣਨਾ ਚਾਹੁੰਦੇ ਹੋ ਤਾਂ ਦਿੱਲੀ ਦੇ ਔਰੰਗਜ਼ੇਬ ਦੀ ਕੈਦ ਦੇ ਵਿੱਚ ਇੱਕ ਮਹਾਤਮਾ ਹੈ ਜਿਹਦਾ ਨਾਮ ਸਰਮਦ ਹੈ, ਉਹ ਅਰਥ ਦੱਸ ਦੇਗਾ। ਉਸ ਵੇਲੇ ਵਕੀਲ ਕੋਲ ਸੁਨੇਹਾ ਭੇਜਤਾ ਅੰਬੈਸਡਰ ਕੋਲ ਤੇ ਉਹਨੇ ਆਗਿਆ ਲੈ ਲਈ, ਸਮਰੱਥ ਪੁਰਸ਼ ਸੀ ਸਰਮਦ, ਜੋ ਬਚਨ ਕਹਿੰਦਾ ਸੀ ਹੋ ਜਾਂਦਾ ਸੀ। ਇੱਕ ਵਾਰੀ ਕੱਪੜੇ ਨਹੀਂ ਸੀ ਪਾਉਂਦਾ ਹੁੰਦਾ, ਔਰੰਗਜ਼ੇਬ ਨੇ ਕਿਹਾ ਤੂੰ ਬ੍ਰਹਿਣਾ ਰਹਿਣਾ, ਨੰਗਾ ਰਹਿਣਾ, ਕੱਪੜੇ ਪਾ। ਉਹ ਕਹਿੰਦਾ ਮੈਂ ਕੱਪੜੇ ਕਿੱਥੋਂ ਪਾਵਾਂ, ਕਹਿੰਦਾ ਕੰਬਲ ਪਿਆ ਤੇਰੇ ਕੋਲ, ਕਹਿੰਦਾ ਤੂੰ ਦੇ ਦੇ ਮੇਰੇ ਉੱਤੇ। ਜਿਸ ਵਕਤ ਔਰੰਗਜ਼ੇਬ ਨੇ ਕੰਬਲ ਚੱਕਿਆ, ਜਾਮਾ ਮਸਜਿਦ ਦੇ ਸਾਹਮਣੇ ਉਹਦਾ ਹੈਗਾ ਮਜ਼ਾਰ, ਕੀ ਦੇਖਦਾ, ਪਿਓ ਵੀ ਥੱਲੇ ਪਿਆ ਤੇ ਭਰਾਵਾਂ ਦੇ ਸਿਰ ਪਏ ਨੇ, ਬੇਅੰਤ ਸਾਧੂ ਮਹਾਂਪੁਰਸ਼ਾਂ ਦੇ ਸੀਸ ਪਏ ਨੇ, ਇੱਕਦਮ ਕੰਬਲ ਉੱਥੇ ਹੀ ਛੱਡਤਾ। ਕਹਿੰਦਾ ਕਿਉਂ, ਕੰਬਲ ਚੱਕਦਾ ਕਿਉਂ ਨਹੀਂ? ਉਹ ਕਹਿੰਦਾ ਤੇਰੇ ਪੜਦੇ ਟਕਾ ਕਿ ਮੈਂ ਆਪਣਾ ਸਰੀਰ ਟਕਾ। ਔਰੰਗਜ਼ੇਬ ਨੇ ਇਹ ਥਾਣ ਲਈ ਵੀ ਮੈਂ ਇਹਨੂੰ ਮਾਰਨਾ ਹੀ ਮਾਰਨਾ, ਉਸ ਵੇਲੇ ਕੈਦ ਵਿੱਚ ਕਰਤਾ, ਕੈਦ ਚ ਕਰਕੇ ਕਹਿਣ ਲੱਗਿਆ ਵੀ ਇਹਨੂੰ ਸ਼ਹੀਦ ਕਰ ਦੋ, ਇਹਦਾ ਇਹਨੂੰ ਕਤਲ ਕਰ ਦੋ। ਉਹ ਕਹਿੰਦਾ ਦੇਖ, ਜੇ ਮੈਨੂੰ ਕਤਲ ਕਰਿਆ ਨਾ ਤੇ ਤੂੰ ਵੀ ਵਿੱਚੇ ਮਰ ਜਾਏਗਾ, ਤੇਰੀਆਂ ਬੇਗਮਾਂ ਵੀ ਮਰ ਜਾਣਗੀਆਂ। ਕਹਿੰਦੇ ਸਬੂਤ, ਕਹਿੰਦਾ ਮੇਰੀ ਚੀਚੀ ਤੇ ਉਂਗਲਾਂ ਚੀਰਾ ਦੋ। ਉਹ ਜਾ ਚੀਰਾ ਦਿੱਤਾ, ਰੌਲਾ ਪੈ ਗਿਆ ਔਰੰਗਜ਼ੇਬ ਦੇ, ਆਪ ਹੀ ਖੂਨ ਨਿਕਲਦਾ, ਸਾਰਿਆਂ ਦੇ ਨਿਕਲਣ ਲੱਗ ਗਿਆ। ਉਸ ਵੇਲੇ ਸਮਝ ਗਿਆ ਕਿ ਇਸ ਪੀਰ ਦੇ ਨਾਲ ਮੱਥਾ ਲਾਉਣਾ ਕੋਈ ਸਖਾਲੀ ਚੀਜ਼ ਨਹੀਂ ਹੈ। ਕੈਦ ਵਿੱਚ ਕਰ ਦਿੱਤਾ, ਉਸ ਕੈਦ ਦੇ ਵਿੱਚ ਜਾ ਕੇ ਇਰਾਨ ਦਾ ਅੰਬੈਸਡਰ ਮਿਲਦਾ ਤੇ ਉਹ ਕਹਿਣ ਲੱਗਿਆ ਕਿ ਪੀਰ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਕਹਿੰਦੇ ਅਸੀਂ ਉਹ ਬਾਹਰ ਆਉਂਦੇ ਹਾਂ, ਫਿਕਰ ਨਾ ਕਰ। ਉਹ ਦਰਵਾਜ਼ਿਆਂ ਦੇ ਤਾਲੇ ਤਲਕ ਤਲਕ ਕਰਕੇ ਸਾਰੇ ਹੀ ਟੁੱਟ ਗਏ, ਸੈੱਲ ਚ ਬੰਦ ਸੀ, ਬਾਹਰ ਆ ਗਿਆ। ਕਹਿੰਦਾ ਦੱਸੋ। ਕਹਿੰਦੇ ਮਹਾਰਾਜ, ਮੇਰੇ ਬਾਦਸ਼ਾਹ ਨੇ ਦੋ ਅੱਖਰਾਂ ਦਾ ਅਰਥ ਪੁੱਛਿਆ, ਇੱਕ ਸਬਰ ਦਾ ਤੇ ਇੱਕ ਸ਼ੁਕਰ ਦਾ। ਕਹਿਣ ਲੱਗੇ ਐਂ ਕਰੀ, ਕੱਲ ਨੂੰ ਇੱਕ ਮਸ਼ਕ ਪਾਣੀ ਦੀ ਲਿਆਈ, ਦੋ ਗਜ ਕੱਪੜਾ ਲਿਆਈ, ਦੂਸਰੇ ਦਿਨ ਮਸ਼ਕ ਲੈ ਕੇ ਆਉਂਦਾ। ਦਰਵਾਜ਼ੇ ਖੋਲ ਦਿੱਤੇ ਸ਼ਕਤੀ ਦੇ ਨਾਲ, ਅੰਦਰ ਚਲਿਆ ਗਿਆ। ਇਸ਼ਨਾਨ ਕਰਨ ਤੋਂ ਬਾਅਦ ਵਸਤਰ ਪਹਿਨਿਆ। ਕਹਿਣ ਲੱਗੇ ਮਹਾਰਾਜ ਦੱਸੋ ਅਰਥ। ਕਹਿੰਦੇ ਹੁਣੇ ਤੈਨੂੰ ਪ੍ਰੈਕਟੀਕਲੀ ਸਮਝਾਉਂਦੇ ਆ। ਉਹ ਕੋਰੜੇ ਮਾਰਨ ਵਾਲਾ ਆ ਗਿਆ, 101 ਕੋਰੜਾ ਰੋਜ਼ ਉਹਦੇ ਲੱਗਦਾ ਸੀ। ਉਹ ਜਦ ਸ਼ੁਰੂ ਕਰੇ, ਇੱਕ ਕੋਰੜਾ ਲੱਗਦਾ, ਦੂਆ ਲੱਗਦਾ, ਇਸ ਤਰ੍ਹਾਂ ਉਂਗਲੀ ਕਰੀ ਜਾਂਦਾ ਹੈ। ਉਹਦੀ ਸਮਝ ਨਾ ਪਿਆ ਵੀ ਐਂ ਉਂਗਲੀ ਕਿਉਂ ਕਰੀ ਜਾਂਦਾ ਹੈ। ਜਦ 50 ਕੋਰੜੇ ਲੱਗ ਗਏ, ਜਲਾਦ ਬੈਠ ਗਿਆ। ਕਹਿੰਦੇ ਕਿਉਂ ਅਰਥ ਸਮਝ ਆਇਆ? ਕਹਿੰਦਾ ਨਾ ਮਹਾਰਾਜ, ਮੇਰੇ ਨਹੀਂ ਆਇਆ। ਕਹਿਣ ਲੱਗੇ ਦੇਖ, ਸਾਰੀਆਂ ਸ਼ਕਤੀਆਂ ਮੇਰੇ ਕੋਲ ਨੇ, ਜੇ ਮੈਂ ਇੱਕ ਬਚਨ ਕਰਦਾ ਇਹ ਭਸਮ ਹੋ ਜਾਵੇ ਹੁਣੇ, ਪਰ ਮੈਂ ਜਿਹਨੂੰ ਸਬਰ ਕਹਿੰਦੇ ਨੇ, ਮੈਂ ਸਬਰ ਵਿੱਚ ਆ ਵੀ ਨਹੀਂ ਕੁਛ ਕਹਿਣਾ। ਹੁਣ ਦੇਖ ਲਈ ਜਦ 50 ਪਿਛਲੇ ਲੱਗਣ ਲੱਗੇ ਕੀ ਦੇਖਦਾ, ਬੇਅੰਤ ਅਸਮਾਨੀ ਸ਼ਕਤੀਆਂ ਫਰਿਸ਼ਤਿਆਂ ਸਣੇ ਬੇਨਤੀਆਂ ਕਰਦੀਆਂ ਕਿ ਪੀਰ ਜੀ ਸਾਨੂੰ ਹੁਕਮ ਦੇਵੋ, ਅਸਾਂ ਤੇ ਸਿਹਾ ਨਹੀਂ ਜਾਂਦਾ ਇੰਨਾ ਟੋਰਚਰ। ਉਹ ਕਹਿਣ ਲੱਗਿਆ ਦੇਖੋ, ਕਹਿੰਦੇ ਇਹਨੂੰ ਸਬਰ ਕਹਿੰਦੇ ਨੇ, ਇਹਨਾਂ ਨੂੰ ਪਾਣੀ ਆ ਗਿਆ, ਨਮਕ ਪਾਇਆ ਹੋਇਆ ਬੇਅੰਤ, ਤੇ ਉਹਦੀ ਨੇਤਰ ਖੋਲਦੇ ਕੀ ਦੇਖਦਾ ਕਿ ਬਾਹਰੋਂ ਬੇਅੰਤ ਚੀਜ਼ਾਂ ਔਫਰ ਹੋ ਰਹੀਆਂ ਗੁਪਤ ਮੰਡਲ ਚੋਂ, ਸਭ ਨੂੰ ਨਾ ਨਾ ਕਰੀ ਜਾਂਦੇ। ਉਹ ਪਾਣੀ ਪੀ ਰਿਹਾ, ਉਹਦੇ ਬਾਅਦ ਸ਼ੁਕਰ ਕਰਿਆ, ਹੇ ਪ੍ਰਭੂ, ਹੇ ਅੱਲਾ ਤਾਲਾ, ਤੇਰਾ ਸ਼ੁਕਰ ਹੈ, ਤੇਰੇ ਧਿਆਨ ਵਿੱਚ ਤਾਂ ਮੈਂ ਹਾਂ ਨਾ, ਤੂੰ ਰੋਜੀ ਦਿੰਦਾ ਪਾਣੀ ਦੀ। ਸੋ ਇਹਨੂੰ ਸਬਰ ਤੇ ਸ਼ੁਕਰ ਕਹਿੰਦੇ ਨੇ। ਸਾਬਰ ਸਿਦਕ ਸ਼ਹੀਦ ਭਰਮ ਬਹੁ। ਗੁਰੂ ਪੰਜਵੇਂ ਪਾਤਸ਼ਾਹ ਜਦੋਂ ਤੱਤੀ ਤਵੀ ਤੇ ਬੈਠਣ ਲੱਗੇ, ਉਸ ਵੇਲੇ ਐਸਾ ਇਤਿਹਾਸ ਜ਼ਿਕਰ ਆਉਂਦਾ ਕਿ ਮੀਆਂ ਮੀਰ ਜੀ ਆ ਗਏ, ਉਹ ਪਲੇਟ ਰੈੱਡ ਹੋਈ ਹੋਈ ਹੈ, ਲਾਲ ਰੰਗ ਦੀ ਹੋ ਗਈ, ਤੇ ਗੁਰੂ ਮਹਾਰਾਜ ਉਹਦੇ ਉੱਤੇ ਬੈਠ ਗਏ, ਮੀਆਂ ਮੀਰ ਆ ਗਏ, ਦੋਵੇਂ ਬਾਹਾਂ ਖੜੀਆਂ ਕਰ ਲਈਆਂ। ਕਹਿਣ ਲੱਗਿਆ ਮਹਾਰਾਜ ਮੈਂ ਦੇਖ ਨਹੀਂ ਸਕਦਾ। ਇਹਨਾਂ ਨੂੰ ਗੋਰਖ ਆ ਗਿਆ। ਗੋਰਖ ਕਹਿਣ ਲੱਗਿਆ ਕਿ ਮਹਾਰਾਜ, ਜੇ ਅੱਜ ਤੁਸੀਂ ਇਹ ਟੋਰਚਰ ਸਹਿ ਲਿਆ ਤਾਂ ਕੱਲ੍ਹ ਨੂੰ ਸਾਧੂਆਂ ਦੀ ਇੱਜ਼ਤ ਜਾਂਦੀ ਰਹੇਗੀ, ਦੁਨੀਆਂ ਦੇ ਲੋਕਾਂ ਨੇ ਨਹੀਂ ਸਮਝਣਾ ਇਹ ਸੁੱਚੇ ਅਸੂਲ। ਤੁਸੀਂ ਮਹਾਰਾਜ ਕਰਸ ਕਰ ਦਿਓ ਇਹਨੂੰ, ਜੇ ਤੁਸੀਂ ਨਹੀਂ ਕਰਦੇ ਤਾਂ ਮੈਨੂੰ ਆਗਿਆ ਦੇਵੋ, ਮੈਂ ਆ ਹਵੇਲੀ ਕਰ ਦਿੰਦਾ ਇਹਦੀ। ਮਹਾਰਾਜ ਕਹਿੰਦੇ ਗੋਰਖਨਾਥ, ਇਹ ਕੰਮ ਆਪਾਂ ਨਹੀਂ ਕਰਨਾ। ਮੀਆਂ ਮੀਰ ਨੂੰ ਕਹਿਣ ਲੱਗੇ, ਮੀਆਂ ਮੀਰ ਕਹਿੰਦਾ ਮਹਾਰਾਜ ਕਿਉਂ ਨਹੀਂ ਕਰਨਾ। ਮਹਾਰਾਜ ਕਹਿੰਦੇ ਮੀਆਂ ਮੀਰ, ਤੈਂ ਬ੍ਰਹਮ ਗਿਆਨੀ ਦਾ ਅਰਥ ਪੁੱਛਿਆ ਸੀ ਸਾਤੇ, ਅਸੀਂ ਤੈਨੂੰ ਦੱਸਿਆ ਸੀ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਦੇਖਿਆ ਇੱਕ ਜ਼ਮਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਵਾਹਿਗੁਰੂ ਦੇ ਬਗੈਰ ਸੰਸਾਰ ਵਿੱਚ ਹੋਰ ਹੈ? ਕਹਿੰਦੇ ਕਿਹਨੂੰ ਤਰਸ ਕਰੀਏ, ਕਿਹਨੂੰ ਬਦ ਦੁਆ ਦਈਏ, ਕੋਈ ਹੈ ਆਪਣਾ ਆਪ ਹੀ ਹੈ, ਖੇਲ ਕਰ ਰਿਹਾ, ਦੂਜਾ ਨਹੀਂ ਹੈ ਇੱਥੇ। ਇਸ ਤਰ੍ਹਾਂ ਨਾਲ ਪੜ ਲਓ,
ਆਪੇ ਇੱਕ ਤਾਂ ਅਨੇਕ ਰੂਪ ਤਾਰ ਗਏ, ਆਪੇ ਖੇਲੇ ਖੇਲ ਆਪਣੇ, ਇੱਕ ਤਾਂ ਅਨੇਕ ਰੂਪ ਤਾਰ ਗਏ, ਆਪੇ ਖੇਲੇ ਖੇਲ ਆਪਣੇ, ਆਪਣੇ
ਦਰਸ਼ਨ ਕੀਨ ਰੂਪ ਅਨੇਕ ਖੇਲ 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 ਖੇਲਣ ਅੰਤ ਕੋ ਫਿਰੇ। ਕਹਿੰਦੇ ਮੀਆਂ ਮੀਰ ਕੀ ਨੂੰ ਸ਼ਰਾਪ ਦਈਏ, ਇੱਥੇ ਪਰਮੇਸ਼ਰ ਤੋਂ ਬਗੈਰ ਹੋਰ ਹੈ ਕੋਈ? ਸੋ ਇਹ ਹੁੰਦਾ ਹੈ ਸਾਬਰ ਸਿਦਕ ਸ਼ਹੀਦ ਭਰਮ ਪਾ ਖੋਬਣਾ, ਗੋਲਾ ਮੁੱਲ ਖਰੀਦ ਕਾਰੇ ਜੋਗਣਾ।